ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅਜੋਕੇ ਸਮੇਂ ਜਦੋਂ ਆਰਥਿਕ ਅਨਿਸ਼ਚਿਤਤਾ ਅਤੇ ਰਹਿਣ ਸਹਿਣ ਦੀ ਲਾਗਤ ਕਈ ਲੋਕਾਂ ਦੀ ਰਾਤਾਂ ਦੀਆਂ ਨੀਂਦਾਂ ਤੱਕ ਉਡਾ ਰਹੀ ਹੈ, ਅਜਿਹੇ ਵੀ ਹੋਰ ਕਈ ਲੋਕ ਨੇ ਜੋ ਕਿ ਆਫ਼ਤ ਦੀ ਇਸ ਘੜੀ ਵਿੱਚ ਆਪਣੇ ਤੋਂ ਹੇਠਲੇ ਪੱਧਰ ਵੱਲ ਵੇਖਦੇ ਨੇ ਅਤੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ। ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ 2025 ਵਿੱਚ 9.5 million ਆਸਟ੍ਰੇਲੀਅਨ ਲੋਕਾਂ ਨੇ ਵਲੰਟੀਅਰ ਕੀਤਾ। ਇਹ ਵਲੰਟੀਅਰ ਜਾਂ ਸੇਵਾ ਦੀ ਭਾਵਨਾ ਵੱਖ ਵੱਖ ਪਿਛੋਕੜਾਂ ਦੇ ਲੋਕਾਂ ਨੂੰ ਨੇੜੇ ਲਿਆਉਂਦਾ, ਭਾਵੇਂ ਉਹ ਆਸਟ੍ਰੇਲੀਅਨ ਮੂਲ ਦੇ ਲੋਕ ਹੋਣ ਜੋ ਕਿ ਹੈਲਪਿੰਗ ਅਮੇਟ, ਲੁਕਿੰਗ ਆਊਟ ਫੋਰ ਈਚ ਅਦਰ ਦੇ ਸਿਧਾਂਤਾਂ ਦੀ ਪਾਲਣਾ ਕਰਦੇ ਹੋਣ, ਜਾਂ ਫਿਰ ਪੰਜਾਬੀ ਮੂਲ ਦੇ ਉਹ ਲੋਕ ਜੋ ਕਿ ਸਰਬੱਤ ਦਾ ਭਲਾ ਦੇ ਸਿਧਾਂਤਾਂ ਦੇ ਨਾਲ ਸੇਵਾ ਨਿਭਾ ਰਹੇ ਹੋਣ। ਇਸ ਵਲੰਟੀਅਰ ਹਫ਼ਤੇ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ ਗੱਲਬਾਤ ਕਰ ਰਹੀ ਹਾਂ ਪੰਜਾਬੀ ਮੂਲ ਦੇ ਉਹਨਾਂ ਵਲੰਟੀਅਰਾਂ ਦੇ ਨਾਲ ਜੋ ਕਿ ਆਸਟ੍ਰੇਲੀਆ ਵਿੱਚ ਆ ਕੇ ਸੇਵਾ ਨਿਭਾ ਰਹੇ ਨੇ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਤੋਂ ਕਿ ਔਖੇ ਵੇਲੇ ਵਿੱਚ ਵੀ ਹੋਰਨਾਂ ਦੀ ਮਦਦ ਕਰਨ ਲਈ ਉਹਨਾਂ ਨੂੰ ਅਜਿਹਾ ਕੀ ਪ੍ਰੇਰਿਤ ਕਰਦਾ। ਐਸੀ ਲੜੀ ਵਿੱਚ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਹਰਗਗਨ ਸਿੰਘ, ਜੋ ਦੱਸਦੇ ਨੇ ਕਿ ਉਹਨਾਂ ਦੇ ਪਰਿਵਾਰ ਦਾ ਪਿਛੋਕੜ ਉਹਨਾਂ ਨੂੰ ਪ੍ਰੇਰਿਤ ਕਰਦਾ ਹੈ ਤਾਂ ਜੋ ਉਹਨਾਂ ਦੇ ਨਾਲ ਹੋਇਆ ਉਹ ਹੋਰਨਾਂ ਨਾਲ ਨਾ ਹੋਵੇ। ਇਸ ਲਈ ਅੱਜ ਉਹ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਭਾਵ SAF ਇੰਟਰਨੈਸ਼ਨਲ ਦੇ ਨਾਲ ਜੁੜੇ ਨੇ ਤੇ ਗਰੀਬ ਬੱਚਿਆਂ ਦੀ ਪੜ੍ਹਾਈ ਤੱਕ ਪਹੁੰਚ ਬਣਾਉਣ ਵਿੱਚ ਮਦਦ ਕਰਦੇ ਨੇ।
ਮੇਰਾ ਨਾਮ ਹਰਗਗਨ ਸਿੰਘ ਹੈ। ਸਾਡੀ ਮੁਹਿੰਮ ਦਾ ਜਿਹੜਾ ਮੇਨ ਫੋਕਸ ਹੈ ਉਹ ਹੈ ਬੱਚੇ ਦੀ ਪੜ੍ਹਾਈ। ਸਾਡੇ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਚੈਰਿਟੀ ਫਾਊਂਡੇਸ਼ਨਸ ਹੈਗੀਆਂ, ਹਰ ਕਿਸੇ ਦੀ ਚੈਰਿਟੀ ਦਾ ਇੱਕ ਆਪਣਾ ਫੋਕਸ ਹੁੰਦਾ। ਸਾਡਾ ਵਿਜ਼ਨ ਸੀ ਕਿ ਮੇਰਾ ਜਿਹੜਾ ਵਿਜ਼ਨ ਸੀ ਉਹ ਅਸੀਂ ਚਾਹੁੰਦੇ ਸੀ ਕਿ ਬੱਚੇ ਦੀ ਪੜ੍ਹਾਈ, ਕਿਉਂਕਿ ਮੈਂ ਖੁਦ ਆਪਣੇ ਫੈਮਿਲੀ ਤੋਂ ਦੇਖਿਆ ਜੀ, ਮੇਰੇ ਦਾਦਾ ਜੀ ਜਦੋਂ ਪਾਕਿਸਤਾਨ ਤੋਂ ਆਏ ਨੇ ਬਹੁਤ ਗਰੀਬ ਸੀ, ਬਟ ਉਹਨਾਂ ਨੇ ਆਪਣੇ 5 ਬੱਚਿਆਂ ਨੂੰ ਚਾਹੇ ਜਿੰਨੀ ਮਰਜ਼ੀ ਗਰੀਬੀ 'ਚ ਹੋਏ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਮੇਰੇ ਪਿਤਾ ਜੀ ਕਾਫੀ ਅੱਛੀ ਇੰਜੀਨੀਅਰਿੰਗ ਕਰਕੇ ਉਸ ਤੋਂ ਬਾਅਦ ਆਰਮੀ 'ਚ ਬੜੀ ਵੱਡੀ ਪੋਜੀਸ਼ਨ 'ਤੇ ਰਿਟਾਇਰ ਹੋਏ। ਮੇਰੇ ਭੂਆ ਡਾਕਟਰ ਨੇ, ਮੇਰੇ ਬਾਕੀ ਚਾਚੇ ਇੰਜੀਨੀਅਰਿੰਗ ਕਰਕੇ ਅੱਛੀ ਜੋਬ ਉੱਤੇ ਲੱਗੇ। ਮੇਰੇ ਕਹਿਣ ਦਾ ਭਾਵ ਹੈ ਕਿ ਮੈਂ ਹੁਣ 3 ਜਨਰੇਸ਼ਨ 'ਚ ਹੈਗਾ, ਮੈਂ ਗਰੀਬੀ ਨਹੀਂ ਦੇਖੀ। ਮਗਰ ਅਗਰ ਤੁਸੀਂ ਮੇਰੇ ਦਾਦਾ ਜੀ ਔਰ ਮੇਰੇ ਪਾਪਾ ਪਿਤਾ ਜੀ ਦੀ ਜਿਹੜੀ ਰਿਹਾਇਸ਼ ਅਗਰ ਮੈਂ ਤੁਹਾਨੂੰ ਸ਼ੇਅਰ ਕਰ ਸਕਾਂ, ਉਹ ਇੱਕ ਤੰਬੂ 'ਚ ਰਹੇ ਨੇ ਜਦੋਂ ਮਾਈਗ੍ਰੇਟ ਹੋ ਕੇ ਆਏ ਨੇ ਪਾਕਿਸਤਾਨ ਤੋਂ। 2-2.5 ਸਾਲ ਕੋਈ ਘਰ ਨਹੀਂ ਸੀ, ਜਿਹਨੂੰ ਕਹਿੰਦਾ ਗਰੀਬੀ ਦੀ ਅੰਤ, ਉਦਾਂ ਦੀ ਚੀਜ਼ਾਂ ਤੋਂ ਨਿਕਲ ਗਿਆ। ਬਟ ਮੇਰੇ ਦਾਦਾ ਜੀ ਦਾ ਸੀ ਕਿ ਬੱਚਿਆਂ ਨੂੰ ਪੜ੍ਹਾ ਦੇਣਾ, ਚਾਹੇ ਮੈਂ ਕੁਛ ਨਾ ਕਰ ਪਾਵਾਂ। ਉਹਦਾ ਇੱਕ ਸਿਲਿਆ ਦੇਖੋ, ਅਸੀਂ 3 ਪੋਜੀਸ਼ਨ 'ਚ ਪਾਵਰਟੀ ਤੋਂ ਬਾਹਰ ਆ ਗਏ, ਮੈਂ ਨਹੀਂ ਗਰੀਬੀ ਹੈ, ਆਈ ਡੋਂਟ ਥਿੰਕ ਮੇਰੇ ਬੱਚੇ ਵਾਈਗੇ ਦੀ ਮੇਅਰ ਕਰਨ, ਗਰੀਬੀ ਦੇਖਣ। ਤੇ ਉਹ ਵਿਜ਼ਨ ਮੇਰੇ ਕੋਲ ਸੀ ਕਿ ਵੀ ਬੱਚਾ ਪੜ੍ਹ ਗਿਆ ਉਹ ਬੇਸ਼ੱਕ ਗਰੀਬ ਰਹਿ ਜਾਏਗਾ, ਬਟ ਉਹਦੀ ਅਗਲੀਆਂ ਸਾਰੀਆਂ ਪੁਸ਼ਤਾਂ ਗਰੀਬੀ ਤੋਂ ਬਾਹਰ ਆਉਣ ਦੇ ਵਾਸਤੇ ਲਾਇਕ ਬਣ ਸਕਦੀਆਂ। 1600 ਬੱਚਿਆਂ ਨੂੰ ਅਸੀਂ ਹੁਣ ਤੱਕ ਪੜ੍ਹਾਉਂਦੇ ਪਏ ਜਾਂ ਪੜ੍ਹਾ ਚੁੱਕੇ ਹਾਂ। ਮੈਂ ਇਕੱਲੇ ਨੇ ਪੜ੍ਹਾਇਆ, ਸਾਡੇ ਕੋਲ 1200 ਤੋਂ ਪਲੱਸ ਫੈਮਿਲੀਜ਼ ਕੈਨੇਡੀਅਨ ਅਤੇ ਅਮੈਰੀਕਨਸ ਨੇ। ਆਸਟ੍ਰੇਲੀਆ ਦਾ ਅਸੀਂ ਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ, ਸਾਡੇ ਕੋਲ ਹੁਣ ਤੱਕ ਅਸੀਂ 80 ਤੱਕ ਪਹੁੰਚ ਚੁੱਕੇ ਹਾਂ। ਗਿਵ ਐਂਡ ਟੇਕ ਅਸੀਂ ਆਪਣੀ ਕੌਮ ਵਾਸਤੇ ਇੱਦਾਂ ਹੀ ਕਰ ਸਕਦੇ ਹਾਂ, ਇੱਕ ਦੂਜੇ ਦਾ ਸਹਾਰਾ ਬਣਾਂਗੇ, ਇੱਕ ਦੂਜੇ ਦਾ ਹੈਲਪ ਕਰਾਂਗੇ। ਜਿਹਦੇ ਕੋਲ ਥੋੜ੍ਹੀ ਹਿੰਮਤ ਹੈ ਉਹ ਕਿਸੇ ਦੀ ਉਂਗਲ ਪਕੜੇਗਾ ਤਾਂ ਹੀ ਅਗਲਾ ਬੰਦਾ ਚੱਲਣਾ ਸਿੱਖੇਗਾ, ਨਹੀਂ ਤਾਂ ਅਗਰ ਦੌੜ 'ਚ ਨਹੀਂ ਤਾਂ ਪਿੱਛੇ ਰਹਿ ਜਾਂਗੇ ਅਸੀਂ।
ਭਾਰਤੀ ਅਤੇ ਮਲੇਸ਼ੀਅਨ ਮੂਲ ਦੇ ਸਤਵੰਤ ਸਿੰਘ ਕਹਿਲੇ ਸਿੱਖ ਯੂਥ ਆਸਟ੍ਰੇਲੀਆ ਨਾਂ ਦੀ ਸੰਸਥਾ ਚਲਾਉਂਦੇ ਹਨ ਅਤੇ ਉਹਨਾਂ ਨੂੰ ਆਸਟ੍ਰੇਲੀਅਨ ਆਫ਼ ਦਾ ਈਅਰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਉਹ ਕਹਿੰਦੇ ਨੇ ਕਿ ਆਪਣਾ ਦੇਸ਼ ਛੱਡ ਕੇ ਆਏ ਪ੍ਰਵਾਸੀ ਨੌਜਵਾਨਾਂ ਅਤੇ ਉਹਨਾਂ ਦੇ ਅੰਦਰ ਦੀ ਪ੍ਰਤਿਭਾ ਹੀ ਹੈ ਜੋ ਉਹਨਾਂ ਨੂੰ ਪ੍ਰੇਰਿਤ ਕਰਦੀ ਹੈ।
ਤੀਸਰੀ ਪੀੜ੍ਹੀ ਆ ਪੰਜਾਬ ਤੋਂ ਨਿਕਲੇ ਹੋਏ। ਹਾਂਜੀ, ਮੇਰੇ ਪੜਦਾਦਾ ਨਿਕਲੇ ਸੀ ਪਹਿਲਾਂ, ਛੋਟੀ ਜਿਹੀ ਕੌਮ ਸੀਗੀ ਸਿੱਖਾਂ ਦੀ, ਬਹੁਤ ਛੋਟੀ ਸੀ ਤੇ ਵੈਸੇ 4-5 ਫੈਮਿਲੀ ਸੀਗੇ। ਪਰ ਅਸੀਂ ਵੀ ਉੱਥੇ ਪਹਿਲਾਂ ਖੰਡ ਪਾਠ ਘਰੇ ਕੀਤਾ ਸੀ ਉੱਥੇ। ਅੱਛਾ, ਫਿਰ ਅਸੀਂ 1995 ਵਿੱਚ ਅਸੀਂ ਪਹੁੰਚੇ ਸਿਡਨੀ। ਸੋ 1996 ਅਸੀਂ ਸ਼ੁਰੂ ਕੀਤਾ, ਪਹਿਲਾਂ ਪੰਜਾਬੀ ਸਕੂਲ ਖੋਲਿਆ ਸੀ ਇੱਥੇ। ਬਥੇਰੇ ਸਾਲ ਉੱਥੇ ਸੇਵਾ ਕੀਤੀ ਸੀ ਤੇ ਮਗਰੋਂ ਫਿਰ 1999 ਵਿੱਚ ਅਸੀਂ ਸਿੱਖ ਯੂਥ ਆਸਟ੍ਰੇਲੀਆ ਦਾ ਬੰਦੋਬਸਤ ਕੀਤਾ ਨਾ।
And what we found was that a lot of them were lost when coming to a new nation. They had huge issues of culture, food, communication. Australia is a very fortunate, it's a lovely, lucky country here. It's got a lot to give, and we've got to share, and we've got to give back into the nation, its development and its social cohesion.
ਉੱਥੇ ਹਰਮਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਨਾ ਸਿਰਫ ਸਟੇਟ ਐਮਰਜੈਂਸੀ ਸੇਵਾਵਾਂ ਨਾਲ ਸਗੋਂ ਖੂਨ ਦਾਨ ਕਰਨ ਵਾਲੇ ਅਤੇ ਹੋਰ ਕਈ ਵਲੰਟੀਅਰ ਦੌੜਾਂ ਭਾਵ ਕਿ ਰਨਿੰਗ ਫੋਰ ਅ ਕੌਜ਼ ਦੇ ਨਾਲ ਵੀ ਜੁੜੇ ਹੋਏ ਨੇ ਤੇ ਉਹ ਦੱਸਦੇ ਨੇ ਕਿ ਭਾਵਨਾਤਮਕ ਹੋ ਕੇ ਕਈ ਲੋਕ ਵਲੰਟੀਅਰ ਬਣ ਤਾਂ ਜਾਂਦੇ ਨੇ ਪਰ ਲੰਬੇ ਸਮੇਂ ਤੱਕ ਇਸ ਨੂੰ ਨਿਭਾ ਨਹੀਂ ਪਾਉਂਦੇ ਅਤੇ ਇਸ ਨੂੰ ਨਿਭਾਉਣ ਦੇ ਲਈ ਸਿਰਫ ਭਾਵਨਾ ਹੀ ਨਹੀਂ ਸਗੋਂ ਨਿਸ਼ਚਾ ਅਤੇ ਅਨੁਸ਼ਾਸਨ ਦੀ ਵੀ ਲੋੜ ਹੁੰਦੀ ਹੈ।
ਮੈਂ ਕਹਿੰਦਾ ਹੁੰਦਾ ਕਿ ਵਲੰਟੀਅਰਸ ਹੈਗੇ ਆ ਬਟ ਪ੍ਰੋਫੈਸ਼ਨਲ ਵਲੰਟੀਅਰਸ ਆ ਟ੍ਰੇਨਡ ਵੈਲ ਟ੍ਰੇਨਡ। ਸਾਡੇ ਕੋਲ ਨਾ ਵਾਈਡ ਰੇਂਜ ਹੈਗੇ ਨੇ, ਤੁਹਾਨੂੰ ਤਕਰੀਬਨ 40 ਸਾਲ ਵੀ ਹੋ ਗਏ ਨੇ ਵਲੰਟੀਅਰ ਜਿਹੜੇ ਫਾਊਂਡਿੰਗ ਮੈਂਬਰ ਸੀ ਉਹ ਅਜੇ ਵੀ ਸਟਰੋਂਗ ਚੱਲ ਰਹੇ ਨੇ, ਉਹਨਾਂ ਦੀ ਇਨਵੋਲਵਮੈਂਟ ਅਜੇ ਵੀ ਫੁੱਲੀ ਹੈ ਤੇ ਕਦੇ ਕਈ ਮੈਂਬਰ ਐਸੇ ਵੀ ਹੁੰਦੇ ਜਿਹੜੇ 2-3 ਮਹੀਨੇ ਬਾਅਦ ਹੀ ਛੱਡ ਜਾਂਦੇ ਨੇ। ਮੈਜੋਰਟੀ ਦਾ ਕਮਿਟਮੈਂਟ ਦੇਖ ਕੇ ਹੈਰਾਨੀ ਵੀ ਹੁੰਦੀ ਹੈ ਕਿ ਕਿੰਨੇ ਕਮਿਟਡ ਨੇ ਉਹ। ਤੇ ਦੂਜੇ ਪਾਸੇ ਇਹ ਹੁੰਦਾ ਵੀ ਕਦੀ ਵਾਰੀ ਇਮੋਸ਼ਨਲ ਚ ਬੰਦਾ ਦੇਖ ਕੇ ਜਾਂ ਟੀਵੀ ਤੇ ਦੇਖ ਕੇ ਜਾਂ ਰਿਪੋਰਟਸ ਵਗੈਰਾ ਦੇਖ ਕੇ ਆਪਣੇ ਆਪ ਨੂੰ ਵਲੰਟੀਅਰ ਲਈ ਅਪਲਾਈ ਕਰ ਦਿੰਦਾ ਹੈ, ਜੁਆਇਨ ਕਰ ਲੈਂਦਾ। ਪਰ ਇਹ ਏਦਾਂ ਹੈ ਵੀ ਜਦੋਂ ਤੱਕ ਤੁਸੀਂ ਪੈਸ਼ਨੇਟ ਨਹੀਂ ਹੈਗੇ ਜਾਂ ਕਮਿਟਡ ਨਹੀਂ ਹੈਗੇ ਮੇਰੇ ਖਿਆਲ ਚ ਉਹ ਗੱਲ ਨਹੀਂ ਬਣਦੀ, ਕਿਉਂਕਿ ਐਜ਼ ਅ ਵਲੰਟੀਅਰ ਤੁਸੀਂ ਪਹਿਲਾਂ ਤਾਂ ਤੁਹਾਡਾ ਟਾਈਮ ਫੈਕਟਰ ਬਹੁਤ ਹੋਣਾ ਜ਼ਰੂਰੀ ਹੈ ਕਿ ਤੁਹਾਡੇ ਕੋਲ ਟਾਈਮ ਹੈਗਾ, ਤੁਹਾਡੀ ਫੈਮਿਲੀ ਐਗਰੀ ਕਰਦੀ ਕਿ ਨਹੀਂ ਕਰਦੀ। ਤੇ ਜਿਹੜੇ ਹੁਣ ਵਲੰਟੀਅਰਸ 30 ਸਾਲਾਂ ਤੋਂ ਆਪਣੇ 40 ਸਾਲਾਂ ਤੋਂ ਉੱਪਰ ਚੱਲ ਰਹੇ ਨੇ ਉਹਨਾਂ ਦਾ ਤੁਸੀਂ ਸੋਚੋ ਕਿ ਮਤਲਬ ਕਿੰਨਾ ਵੱਡਾ ਕਮਿਟਮੈਂਟ ਹੈ। ਇਹਦੇ ਚ ਕਮਿਟਮੈਂਟ ਮੇਰੇ ਖਿਆਲ ਚ ਬਹੁਤ ਜ਼ਰੂਰੀ ਹੈ, ਤੁਹਾਡੇ ਪਰਿਵਾਰ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਸੈਟਅਪ ਆ, ਤੁਹਾਡਾ ਪਰਿਵਾਰ ਤੁਹਾਡੇ ਨਾਲ ਐਗਰੀ ਕਰਦਾ, ਤੁਹਾਡਾ ਕੰਮ ਅਲਾਓ ਕਰਦਾ, ਇੱਕ ਬੈਲੈਂਸ ਬਣਾ ਕੇ ਨਾ। ਥੋੜਾ ਜਿਹਾ ਮੈਨੂੰ ਇਸ ਚੀਜ਼ ਦਾ ਥੋੜਾ ਗਿਲਾ ਵੀ ਰਹਿੰਦਾ ਵੀ ਸਾਡੀ ਕਮਿਊਨਿਟੀ ਦੇ ਆਪਣੇ ਜੁਆਇਨ ਜ਼ਰੂਰ ਕਰਦੇ ਨੇ, ਥੋੜੀ ਦੇਰ ਬਾਅਦ ਚਲੇ ਜਾਂਦੇ ਨੇ। ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਇੰਨਾ ਐਫਰਟ ਪਾਉਂਦੇ ਹੋ ਪਿੱਛੇ, ਐਜ਼ ਏ ਟ੍ਰੇਨਿੰਗ ਦੇ ਵਿੱਚ ਤੁਹਾਡਾ ਪੇਪਰ ਦੇ ਖਰਚਾ ਵੀ ਹੁੰਦਾ, ਉਹ ਡਿਸਪੋਇੰਟਮੈਂਟ ਜ਼ਰੂਰ ਹੁੰਦੀ ਹੈ ਕਿ ਤੁਸੀਂ ਇੰਨਾ ਟਾਈਮ ਲੈ ਕੇ ਇੱਕ ਵਲੰਟੀਅਰ ਆਰਗੇਨਾਈਜੇਸ਼ਨ ਦਾ ਫਿਰ ਤੁਸੀਂ ਕੁਇਟ ਕਰ ਦਿੰਦੇ ਹੋ 3-6 ਮਹੀਨੇ ਬਾਅਦ ਜਾਂ ਸਾਲ ਬਾਅਦ, ਉਹ ਥੋੜਾ ਚੰਗਾ ਨਹੀਂ ਲੱਗਦਾ। ਪਰ ਹੋ ਸਕਦਾ ਹਾਂਜੀ ਮਜਬੂਰੀਆਂ ਹੋਣਗੀਆਂ, ਪਰ ਉਹ ਇੱਦਾਂ ਵੀ ਤੁਸੀਂ ਪਹਿਲਾਂ ਆਪਣੇ ਆਪ ਨੂੰ ਆਇਡੈਂਟੀਫਾਈ ਕਰ ਲਓ ਕਿ ਤੁਸੀਂ ਇਹ ਚੀਜ਼ ਨੂੰ ਕਮਿਟ ਕਰਕੇ ਅਸੀਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਇਸ ਤਰ੍ਹਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਜਿੱਦਾਂ ਵਿਕਟੋਰੀਆ ਸਟੇਟ ਐਮਰਜੈਂਸੀ ਸਰਵਿਸਿਸ, ਇਹ ਲੌਂਗ ਟਰਮ ਲਈ ਇਹ ਸਰਵਿਸਿਸ ਚਾਹੀਦੀਆਂ ਹੁੰਦੀਆਂ। ਇਸ ਕਰਕੇ ਮੇਰੇ ਖਿਆਲ ਚ ਰੁਝਾਨ ਥੋੜਾ ਬਹੁਤ ਨਜ਼ਰ ਆਉਂਦਾ, ਪਰ ਉਹ ਰੁਝਾਨ ਵੀ ਉੱਥੇ ਕੀ ਰਹਿ ਜਾਂਦਾ ਜਦੋਂ ਤੁਸੀਂ ਕੁਛ ਕੁ ਮਹੀਨਿਆਂ ਬਾਅਦ ਹੀ ਛੱਡ ਜਾਂਦੇ ਹੋ। ਕਮਿਟਮੈਂਟ ਬਹੁਤ ਜ਼ਰੂਰੀ ਹੈ।
ਐਡੀਲੇਡ ਤੋਂ ਡਾਕਟਰ ਰੁਪਿੰਦਰ ਕੌਰ ਇੱਕ ਲੈਕਚਰਰ ਨੇ ਅਤੇ ਇੱਕ ਵਲੰਟੀਅਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਨੇ। ਉਹ ਕਹਿੰਦੇ ਨੇ ਕਿ ਰੋਜ਼ੀ ਲਈ ਤੇ ਹਰ ਕੋਈ ਕੰਮ ਕਰਦਾ, ਉਹਨਾਂ ਦੀ ਨਜ਼ਰਾਂ ਵਿੱਚ ਹਰ ਕਿਸੇ ਨੂੰ ਆਪਣੀ ਬਣਦੀ ਸਰਦੀ ਸਮਰੱਥਾ ਦੇ ਅਨੁਸਾਰ ਕਿਰਤ ਜਾਂ ਹੋਰਨਾਂ ਲਈ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ।
ਮੈਨੂੰ ਇਹ ਕੁਐਸਚਨ ਬਹੁਤ ਵਾਰ ਪੁੱਛਦੇ ਨੇ ਸਾਰੇ ਵੀ ਕਿੱਥੋਂ ਸਮਾਂ ਨਿਕਲਦਾ ਹੈ। ਸਮਾਂ ਆਪਣੇ ਕੋਲ ਸਾਰਿਆਂ ਕੋਲ ਸੇਮ ਹੈ ਜੀ, 24 ਘੰਟੇ ਸਾਰੇ ਕੋਲ ਸੇਮ ਹੈ। ਮੈਨੂੰ ਇਹ ਲੱਗਦਾ ਕਿ ਆਪਾਂ ਜੇ ਉਹਨੂੰ ਆਪਾਂ ਮੈਨੇਜ ਕਰ ਲਈਏ, ਛੇਤੀ ਉੱਠ ਜਾਈਏ ਮਾੜਾ ਜਿਹਾ ਹੈ ਟਾਈਮ ਸਿਰ, ਤੇ ਦਿਨ ਪੂਰਾ ਲੰਬਾ ਲੱਗਦਾ ਤੁਹਾਨੂੰ ਆਪਦੇ ਹੱਥ ਚ ਲੱਗਦਾ, ਫਿਰ ਤੁਸੀਂ ਕੁਛ ਵੀ ਕਰ ਸਕਦੇ। ਮੇਰਾ ਮੋਟਿਵ ਮੇਨ ਇਹੀ ਹੁੰਦਾ ਕਿ ਆਪਾਂ ਛੇਤੀ ਉੱਠੀਏ, ਆਪਦੀਆਂ ਟਾਸਕ ਜਿਹੜੀਆਂ ਜੋਬ ਤੋਂ ਇਲਾਵਾ ਨੇ, ਕਿਉਂਕਿ ਉਹ ਤਾਂ ਆਪਾਂ ਰੋਜ਼ੀ ਰੋਟੀ ਲਈ ਕਰਦੇ, ਉਸ ਤੋਂ ਇਲਾਵਾ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਆਪਾਂ ਕਿੰਨਾ ਟਾਈਮ ਦੇ ਸਕਦੇ ਹਾਂ, ਵੀਕਐਂਡਸ ਤੇ ਕਿੰਨਾ ਟਾਈਮ ਦੇ ਸਕਦੇ ਹਾਂ। ਅਗੇਨ ਬਹੁਤ ਹਰੇਕ ਦੀਆਂ ਕਮਿਟਮੈਂਟਸ ਡਿਫਰੈਂਟ ਹੁੰਦੀਆਂ ਨੇ, ਫੈਮਿਲੀ ਕਮਿਟਮੈਂਟਸ ਹੁੰਦੀਆਂ ਨੇ, ਬੱਚਿਆਂ ਦੀਆਂ ਕਮਿਟਮੈਂਟਸ ਹੁੰਦੀਆਂ ਨੇ, ਪਰ ਜਿੰਨਾ ਵੀ ਤੁਸੀਂ ਕੱਢ ਸਕਦੇ ਹੋ ਉਸ ਤਰੀਕੇ ਨਾਲ ਉਹ ਮੈਨੇਜ ਹੋ ਜਾਂਦਾ ਟਾਈਮ। ਬਜ਼ੁਰਗ ਮਿਲੇ ਮੈਨੂੰ ਆਪਣੀ ਹੀ ਕਮਿਊਨਿਟੀ ਦੇ, ਤੇ ਉਹਨਾਂ ਦੀ ਜੋਬ, ਉਹਨਾਂ ਦੀ ਛੱਤ ਤੇ ਕੁਛ ਫਾਲਟ ਸੀਗਾ ਤੇ ਉਹਨਾਂ ਨੇ SCS ਨੂੰ ਕਾਲ ਕੀਤਾ। ਉਹਨਾਂ ਨੇ ਬੜੇ ਪਿਆਰ ਨਾਲ ਮੈਨੂੰ ਪੁੱਛਿਆ, ਬਿਕੋਜ਼ ਮੈਂ ਸਤਿ ਸ਼੍ਰੀ ਅਕਾਲ ਬੁਲਾਈ ਇਕਦਮ ਤਾਂ ਉਹਨਾਂ ਨੂੰ ਪਹਿਲਾਂ ਤਾਂ ਸ਼ੌਕ ਪੰਜਾਬੀ, ਹੈ ਨਾ, ਕਿਉਂਕਿ ਸਾਡੀ ਜਿਹੜੀ ਯੂਨੀਫਾਰਮ ਉਹ ਇੱਦਾਂ ਲੱਗਦੀ ਹੈ ਵੀ ਜਿਵੇਂ, ਤਾਂ ਮੈਨੂੰ ਉਹਨੇ ਬੜੇ ਪਿਆਰ ਨਾਲ ਉਹਨਾਂ ਨੇ ਪੁੱਛਿਆ ਦਾ, ਕੁੜੀ ਤੈਨੂੰ ਪੈਸੇ ਮਿਲਦੇ ਆ ਇਸ ਕੰਮ ਦੇ? ਉਹ ਬੜਾ ਫਨ ਮੈਨੂੰ ਹੋਇਆ, ਉਹਨਾਂ ਨੇ ਬੜੇ ਪਿਆਰ ਨਾਲ ਫਿਰ ਸਮਝਾਇਆ ਵੀ ਨਹੀਂ ਬਾਬਾ ਜੀ, ਪੈਸੇ ਨਹੀਂ ਮਿਲਦੇ, ਇਹ ਸੇਵਾ ਅਸੀਂ, ਮਤਲਬ ਜਿਵੇਂ ਮੰਨ ਲਓ ਤੁਹਾਨੂੰ ਹੁਣ ਹੈਲਪ ਦੀ ਲੋੜ ਸੀ, ਤੁਸੀਂ ਬੁਲਾਈ, ਤੁਹਾਡੀ ਇੰਸ਼ੋਰੈਂਸ ਕੰਪਨੀ ਨੇ ਬਹੁਤ ਬਾਅਦ ਚ ਆਉਣਾ, ਅਸੀਂ ਆਏ ਹਾਂ ਅਸੈਸ ਕਰਾਂਗੇ, ਤੁਹਾਡੀ ਹੈਲਪ ਕਰਕੇ ਜਾਵਾਂਗੇ, ਤੁਹਾਨੂੰ ਇੰਨਾ ਕੁ ਕਰਕੇ ਜਾਵਾਂਗੇ ਕਿ ਤੁਸੀਂ ਅੰਦਰ ਬੈਠ ਸਕਦੇ। ਸੋ ਇੱਕ ਬੜਾ ਫਨੀ ਇੰਸੀਡੈਂਟ ਸੀਗਾ, ਉਹ ਮੈਨੂੰ ਅੱਜ ਵੀ ਯਾਦ ਹੈ ਕਿ ਉਹਨਾਂ ਨੇ ਜਿਸ ਤਰੀਕੇ ਨਾਲ, ਜਿਸ ਲੈਵਲ ਨਾਲ ਮੈਨੂੰ ਪੁੱਛਿਆ ਵੀ ਕਿਉਂ ਕਰ ਰਹੀ ਹੈ, ਤੇ ਏਦਾਂ ਇੰਸਪੀਰੇਸ਼ਨ ਮੈਨੂੰ ਖੁਦ ਨੂੰ, ਮੈਨੂੰ ਇਹ ਨਹੀਂ ਪਤਾ ਜੀ ਵੀ ਸਪੈਸ਼ਲੀ SCS ਵਾਸਤੇ ਕਿੱਥੋਂ ਆਈ ਹੈ, ਪਰ ਮੇਰਾ ਮਾਇੰਡ ਸੈਟ ਹਮੇਸ਼ਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਲੱਭਦੀ ਰਹਿੰਦੀ ਹਾਂ ਵੀ ਜੇ ਮੇਰੇ ਕੋਲੇ ਖਾਲੀ ਟਾਈਮ ਜਿੰਨਾ ਕੁ ਵੀ ਬਚਿਆ ਵੀ ਮੈਂ ਕੀ ਕਰਾਂ ਉਹਦੇ ਚ। ਮੈਨੂੰ ਯਾਦ ਆ ਵੀ ਮੈਂ ਜਦੋਂ ਜੁਆਇਨ ਕੀਤਾ ਸੀ, ਮੈਂ ਆਪਣੇ ਫਰੈਂਡਸ ਨਾਲ ਰਹਿੰਦੀ ਸੀ, ਉਹ ਭਾਜੀ ਕਰਦੇ ਸੀਗੇ ਵਾਲੰਟੀਅਰ SCS ਲਈ, ਡਿਫਰੈਂਟ ਯੂਨਿਟ ਲਈ, ਉਹ ਇੱਕ ਪਤਾ ਲੱਗ ਗਿਆ ਕਿ ਇਹ ਰੋਲ ਹੈਗਾ ਇੱਦਾਂ ਦਾ ਐਗਜ਼ਿਸਟ ਕਰਦਾ। ਤੇ ਚਲੋ ਉਹੀ ਗੱਲ ਕਹਿੰਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਸਰਚ ਕੀਤਾ, ਐਂਟਰ ਕੀਤਾ ਤੇ ਮੈਂ ਹੁਣ ਡਿਫਰੈਂਟ ਯੂਨਿਟ ਚ ਆ, ਤਾਂ ਉਹ ਚੀਜ਼ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਜ਼ਰੂਰੀ ਨਹੀਂ ਹੈ ਐਸਸੀ ਐਸਟੀ ਹੈ, ਪਰ ਹੋਰ ਵੀ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ, ਜਿੱਥੇ ਵੀ ਤੁਹਾਨੂੰ ਟਾਈਮ ਲੱਗਦਾ, ਜਿਹੜੀ ਵੀ ਤੁਹਾਨੂੰ ਚੀਜ਼, ਮੈਨੂੰ ਇਹ ਹੁੰਦਾ ਕਿ ਜਿੱਥੇ ਆਪਾਂ ਜਿੰਨਾ ਟਾਈਮ ਦੇ ਸਕੀਏ ਉਨਾ ਬੈਸਟ ਹੈ।
ਸਵੈ ਸੇਵਾ ਆਸਟ੍ਰੇਲੀਆ ਦੇ ਸਮਾਜਿਕ ਮੂਲਾਂ ਦਾ ਇੱਕ ਮਹੱਤਵਪੂਰਨ ਹਿੱਸਾ। ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ 2005 ਵਿੱਚ ਆਸਟ੍ਰੇਲੀਆ ਵਿੱਚ 9.5 million ਲੋਕਾਂ ਨੇ ਵਲੰਟੀਅਰ ਕੀਤਾ। ਵਲੰਟੀਅਰਿੰਗ ਆਸਟ੍ਰੇਲੀਆ ਦੇ CEO ਮਾਰਕ ਪੀਅਰਸ ਨੇ ਦੱਸਿਆ ਕਿ ਹਾਲ ਹੀ ਦੇ ਸਮੇਂ ਵਿੱਚ ਵਲੰਟੀਅਰਾਂ ਦੀ ਵਧਦੀ ਲੋੜ ਜ਼ਰੂਰਤਮੰਦਾਂ ਵਿੱਚ ਹੋਏ ਵਾਧੇ ਨੂੰ ਦਰਸਾਉਂਦਾ ਹੈ।
What the latest report really highlights is the strength of volunteering in Australia. Even with real constraints such as the rising living costs, time pressures and a whole lot of structural barriers, people are still stepping forward. In fact, volunteers are contributing more hours, which speaks volumes about their commitment to community and to supporting people in need. And that's really, really encouraging. But of course, resilience within the volunteering ecosystem has its limits. This increase, and it's important to understand in effort, is also a signal of growing demand across the communities.
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਹਰ ਆਸਟ੍ਰੇਲੀਅਨ ਆਪਣੀ ਸਮਰੱਥਾ ਅਨੁਸਾਰ ਸੇਵਾ ਪਾ ਸਕਦਾ।
It's an opportunity for us to think about how we can be involved in our communities. And there are lots of easy ways to do it. Go on to platforms such as Go Volunteer or Seek Volunteer, and you'll find a raft of opportunities on there in your area and within your areas of interest. Additionally, getting in contact with your state and territory volunteering peak bodies, give them a call and they'll be able to provide you with lots and lots of opportunities and steps that you can take to get involved in volunteering in ways that make sense to you.
ਅੱਜ ਦੀ ਇਸ ਗੱਲਬਾਤ ਨੇ ਮੈਨੂੰ ਤਾਂ ਮੂਲ ਤੋਂ ਉੱਠ ਕੇ ਕੁਝ ਹੋਰ ਕਰਨ ਲਈ ਜ਼ਰੂਰ ਪ੍ਰੇਰਿਤ ਕੀਤਾ। ਪਰ ਤੁਹਾਨੂੰ ਅੱਜ ਦੀ ਗੱਲਬਾਤ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਲਿਖ ਕੇ ਭੇਜਣਾ ਜੀ 0433976907607044979760 ਉੱਤੇ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।